ਮਾਜ ਮਹੱਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹੇਲਾ ਸਬਦ ਆਨੰਦ ਕਰੇ ਸਦਕੇਲਾ ਅਨਹਦ ਹੁੰਦਾ ਇੱਕ ਰਸ ਲਗਾਤਾਰ ਜਿਹੜਾ ਸ਼ਬਦ ਹੈ ਸ਼ਬਦ ਤੋਂ ਭਾਵ ਗੁਰ ਸ਼ਬਦ ਦੇ ਵਾਜੈ ਵਾਜੈ ਤੋਂ ਭਾਵ ਉਚਾਰਨ ਕਰਨਾ ਉਚਾਰਨ ਕਰਕੇ ਮੈਂ ਸਹਿਜੇ ਹੀ ਸੁਖੀ ਹਾਂ ਆਨੰਦ ਸਹਿਤ ਮੈਂ ਸਦਾ ਹੀ ਖੁਸ਼ੀਆਂ ਕਰਦਾ ਸ਼ਬਦ ਆਨੰਦ ਕਰੇ ਸਦਕੇਲਾ ਸਦਕੇਲਾ ਜੋ ਸ਼ਬਦ ਭਾਵ ਬ੍ਰਹਮ ਹੈ ਨਾ ਉਹਦੇ ਆਨੰਦ ਨੂੰ ਧਾਰਨ ਕਰਦਾ ਹਾਂ ਕੇਲ ਕਰੇ ਕੇਲ ਮਤਲਬ ਕਿ ਜਿਹੜੀਆਂ ਖੁਸ਼ੀਆਂ ਕਰਦਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੋ ਚਿੰਤੇ ਬਾਜ ਪਏ ਕਿਉਂਕਿ ਦਰਿਆ ਦੇ ਕੰਨੇ ਬੈਠਾ ਬਗਲਾ ਕੇਲ ਕਰਦਾ ਮੱਛੀਆਂ ਡੱਡੀਆਂ ਫੜਦਾ ਏ ਕਲਾਦੇ ਭਾਰ ਖੜਦਾ ਪਰ ਨਹੀਂ ਪਤਾ ਕਿ ਮੇਰੇ ਉੱਤੇ ਵੀ ਬਾਜ ਨੇ ਝਪਟ ਮਾਰ ਦੇਣੀ ਹੈ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਸਹਿਜ ਤੋਂ ਭਾਵ ਸ਼ਾਂਤੀ ਪਰਮਾਤਮਾ ਰੂਪ ਗੁਫਾ ਵਿੱਚ ਤਾੜੀ ਸਮਾਧੀ ਲਗਾਈ ਹੈ ਅਤੇ ਦਸਮ ਦੁਆਰ ਸਰੂਪ ਰੂਪੀ ਉੱਚਾ ਆਸਣ ਸਵਾਰਿਆ ਸਹਿਜ ਗੁਫਾ ਸਰੀਰ ਦੇ ਅੰਦਰ ਸਾਰੀਆਂ ਅਵਸਥਾਵਾਂ ਨੂੰ ਪਾਰ ਕਰਕੇ ਨਿਰਵਿਕਲਪ ਸਮਾਧੀ ਵਿੱਚ ਜਦੋਂ ਜੀਵ ਪਹੁੰਚ ਜਾਂਦਾ ਹੈ ਜਿੱਥੇ ਜਾਗਰਤ ਸੁਪਨ ਸੁਖੋਪਤ ਤਿੰਨੇ ਅਵਸਥਾ ਜਾ ਕੇ ਅਭਾਵ ਹੋ ਜਾਂਦੀਆਂ ਨੇ ਸਮਾਪਤੀ ਹੋ ਜਾਂਦੀਆਂ ਨੇ ਜਿੱਥੇ ਚੌਥੀ ਅਵਸਥਾ ਹੈ ਸਾਖੀ ਚੇਤਨ ਜਿੱਥੇ ਪਾਰ ਬ੍ਰਹਮ ਪਰਮੇਸ਼ਰ ਆਪ ਹੈ ਉਸ ਥਾਂ ਦੇ ਉੱਤੇ ਜਾ ਕੇ ਆਸਣ ਲਾ ਕਰਕੇ ਤੁਸੀਂ ਬੈਠੇ ਹੋ ਹੌਲੀ ਹੌਲੀ ਜੀਵ ਮਿਹਨਤ ਕਰਕੇ ਉਸ ਥਾਂ ਦੇ ਉੱਤੇ ਪਹੁੰਚਦਾ ਹੈ ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਬਾਹਰਲੇ ਕਾਰ ਵਿਹਾਰ ਨੇ ਜਿੰਨੇ ਇਹਨਾਂ ਦੇ ਵਿੱਚ ਬੰਦਾ ਘੁੰਮਦਾ ਫਿਰਦਾ ਘੁੰਮਦਾ ਫਿਰਦਾ ਮੁੜ ਘਿਰ ਕੇ ਆਪਣੇ ਫਿਰ ਤੁਰ ਕੇ ਜਦ ਮੈਂ ਆਪਣੇ ਅੰਤਰਮੁਖਤਾ ਰੂਪੀ ਘਰ ਵਿੱਚ ਆਇਆ ਗੁਰੂ ਸਾਹਿਬ ਨੇ ਤਾਂ ਕੀ ਆਉਣਾ ਸਤਿਗੁਰੂ ਤਾਂ ਆਪ ਬ੍ਰਹਮ ਪਰਮੇਸ਼ਰ ਨੇ ਤਾਂ ਸਾਨੂੰ ਸਮਝਾਉਣ ਲਈ ਆਪ ਵੀ ਸਾਡੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਕਹਿੰਦੇ ਜਦੋਂ ਮੈਂ ਮੁੜ ਘਿਰ ਕੇ ਘੁੰਮ ਘੁਮਾ ਕੇ ਆਪਣੇ ਅੰਤਰਮੁਖਤਾ ਰੂਪੀ ਘਰ 'ਚ ਆਇਆ ਅੰਦਰ ਨੂੰ ਬਿਰਤੀ ਕੀਤੀ ਫਿਰ ਜੋ ਕੁਝ ਮੈਨੂੰ ਚਾਹੀਦਾ ਸੀ ਉਹ ਪਦਾਰਥ ਅੰਦਰੋਂ ਹੀ ਮਿਲ ਗਿਆ ਮੈਨੂੰ ਸੀ ਤਾਂ ਸਾਰਾ ਕੁਛ ਮੇਰੇ ਅੰਦਰ ਹੀ ਪਰ ਮੈਂ ਅਗਿਆਨਪੁਣੇ ਵਿੱਚ ਬਾਹਰ ਹੀ ਲੱਭਦਾ ਰਿਹਾ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਗੁਰ ਅਨਭਉ ਪੁਰਖ ਦਿਖਾਰਿਆ ਜੀਓ ਕਹਿੰਦੇ ਸੰਤੋ ਧੰਨ ਗੁਰੂ ਸਾਹਿਬ ਜੀ ਹਨ ਜਿਨ੍ਹਾਂ ਨੇ ਅਨਭਉ ਪੁਰਖ ਪਰਮਾਤਮਾ ਦੇ ਦਰਸ਼ਨ ਕਰਾਤੇ ਨੇ ਸੋ ਉਹਨਾਂ ਦੇ ਦਰਸ਼ਨ ਕਰਨ ਨਾਲ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਮਨ ਰੱਜ ਗਿਆ ਹੈ ਕਿਉਂਕਿ ਮੇਰੇ ਹੱਥ ਵਿੱਚ ਜੋ ਸਭ ਤੋਂ ਸ਼੍ਰੋਮਣੀ ਸੀ ਮਨ ਰੂਪੀ ਹੱਥ ਵਿੱਚ ਉਹੀ ਆ ਗਿਆ ਪਹਿਲਾਂ ਜਿਹੜੇ ਫਿਕਰ ਫਾਕੇ ਸੀ ਉਹ ਸਾਰੇ ਉਹਨਾਂ ਦੇ ਆਉਣ ਕਰਕੇ ਮੁੱਕ ਗਏ ਨੇ ਕਿਉਂਕਿ ਹੁਣ ਖਜ਼ਾਨਾ ਮੇਰੇ ਕੋਲ ਹੈ ਖਜ਼ਾਨਾ ਵੀ ਐਸਾ ਮੁੱਕਦਾ ਹੀ ਨਹੀਂ ਹੈ ਖਾਵੇ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਜਦੋਂ ਬੰਦੇ ਨੂੰ ਥੋੜ੍ਹਾ ਥੋੜ੍ਹਾ ਖਾਣ ਨੂੰ ਮਿਲੇ ਉਹਦੀ ਤ੍ਰਿਸ਼ਨਾ ਜੀ ਬਣੀ ਰਹਿੰਦੀ ਹੋਰ ਮਿਲੇ ਹੋਰ ਮਿਲੇ ਪਰ ਜਦੋਂ ਸਤਿਗੁਰੂ ਜੀ ਸਮੁੰਦਰ ਜਿੱਡਾ ਖਜ਼ਾਨਾ ਦੇ ਦਿੰਦੇ ਨੇ ਬੰਦਾ ਸੋਚਦਾ ਹੈ ਤਾਂ ਮੈਥੋਂ ਮੁੱਕਣਾ ਹੀ ਨਹੀਂ ਮੇਰੇ ਕੋਲ ਤਾਂ ਹੈ ਹੀ ਬਹੁਤ ਕੁਛ ਉਹ ਇੱਕ ਪਾਸੇ 'ਚੋਂ ਨਿਸ਼ਚਿੰਤਤਾ ਸਹਿਤ ਹੋ ਜਾਂਦਾ ਬਸ ਹੁਣ ਮੈਨੂੰ ਕੋਈ ਲੋੜ ਨਹੀਂ ਹੈ ਐਸਾ ਖਜ਼ਾਨਾ ਮਿਲ ਗਿਆ ਹੈ ਅਖੁੱਟ ਅਖੁੱਟ ਖਜ਼ਾਨਾ ਗੁਰਾਂ ਨੇ ਮੈਨੂੰ ਦੇ ਦਿੱਤਾ ਹੈ ਹੁਣ ਉੱਧਰੋਂ ਤਾਂ ਹੁਣ ਬੇਫਿਕਰੀ ਹੋ ਗਈ ਰੱਜ ਗਿਆ ਹੁਣ ਜਿਹਦੇ ਕੋਲ ਸਮੁੰਦਰ ਜਿੱਡਾ ਖਜ਼ਾਨਾ ਆ ਗਿਆ ਕੋਈ ਉਹਨੂੰ ਕਹੇ ਕਿ ਆ ਮੇਰੇ ਕੋਲੋਂ ਛੋਟਾ ਜਿਹਾ ਪਦਾਰਥ ਲੈ ਲਾ ਉਹ ਕਹਿੰਦਾ ਭਾਈ ਮੈਨੂੰ ਤਾਂ ਲੋੜ ਨਹੀਂ ਹੁਣ ਮੈਂ ਤਾਂ ਰੱਜਿਆ ਬੈਠਾ ਤੂੰ ਦੱਸ ਜੇ ਤੈਨੂੰ ਚਾਹੀਦਾ ਤਾਂ ਕਿਉਂਕਿ ਉਹ ਆਪ ਹੀ ਵੰਡਣ ਲਈ ਸਮਰੱਥ ਹੋ ਜਾਂਦਾ ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ। ਉਹ ਵਾਹਿਗੁਰੂ ਪਰਮਾਤਮਾ ਆਪ ਹੀ ਰਾਜਾ ਰੂਪ ਹੈ, ਆਪ ਹੀ ਪਰਜਾ ਰੂਪ ਹੈ, ਆਪ ਹੀ ਨਿਰਬਾਣੀ ਹੁੰਦਾ, ਵਿਰਕਤ ਮਹਾਤਮਾ ਰੂਪ ਹੈ, ਆਪ ਹੀ ਪਦਾਰਥਾਂ ਦੇ ਭੋਗਾਂ ਤੋਂ ਭਾਵ ਭੋਗਣ ਵਾਲਾ ਗ੍ਰਸਥੀ ਰੂਪ ਹੈ। ਆਪੇ ਤਖ਼ਤ ਬਹਿ ਸੱਚ ਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜੀਓ। ਆਪ ਹੀ ਵਾਹਿਗੁਰੂ ਰਾਜਾ ਰੂਪ ਹੋ ਕੇ ਪ੍ਰਤੱਖ ਤਖ਼ਤ ਤੇ ਬੈਠ ਕੇ ਸੱਚਾ ਨਿਆਉ ਕਰਦਾ। ਆਪ ਹੀ ਵਾਹਿਗੁਰੂ ਈਸ਼ਵਰ ਰੂਪ ਹੋ ਕੇ ਸੰਸਾਰ ਤਖ਼ਤ ਤੇ ਬੈਠ ਕੇ ਸੱਚਾ ਨਿਆਂ ਕਰਦਾ। ਆਪ ਹੀ ਵਿਸ਼ਨੂੰ ਰੂਪ ਹੋ ਕੇ ਬੈਕੁੰਠ ਤਖ਼ਤ ਤੇ ਬਹਿ ਕੇ ਸੱਚਾ ਨਿਆਂ ਕਰਦਾ। ਆਪ ਹੀ ਸਾਖੀ ਚੇਤਨ ਰੂਪ ਹੋ ਕੇ ਅੰਤਹਕਰਨ ਰੂਪ ਤਖ਼ਤ ਤੇ ਬੈਠ ਕੇ ਸੱਚਾ ਨਿਆਂ ਕਰਦਾ, ਕਿਉਂਕਿ ਬੈਠਾ ਉਹ ਸਾਰਿਆਂ ਚ ਆਪ ਹੀ ਹੈ। ਦੇਖਣ ਮਾਤਰ ਲੱਗਦਾ ਆਪਾਂ ਨੂੰ ਦੁਨੀਆਂ ਦੇ ਅੰਦਰ ਜਿੰਨੇ ਰਾਜੇ ਨੇ, ਦੇਸ਼ਾਂ ਮੁਲਕਾਂ ਦੇ ਵੱਡੇ, ਆਪਾਂ ਕਹਿੰਦੇ ਫਲਾਨੇ ਰਾਜੇ ਨੇ ਆਹ ਕਰ ਦਿੱਤਾ, ਫਲਾਨੇ ਥਾਂ ਦੇ ਰਾਸ਼ਟਰਪਤੀ ਨੇ ਇਹ ਕੀਤਾ। ਮਹਾਰਾਜ ਕਹਿੰਦੇ ਮੇਰੀ ਨਿਗਾਹ ਨਾਲ ਦੇਖੋ ਤਾਂ ਉਹ ਸਾਰਿਆਂ ਵਿੱਚ ਹੀ ਬੈਠਾ। ਸਭ ਤੋਂ ਜੋ ਉਹਨੇ ਕਰਵਾਉਣਾ ਉਹ ਕਰਵਾ ਲੈਣਾ, ਉਹਦੇ ਵੀ ਬਸ ਕੁਛ ਨਹੀਂ ਹੁੰਦਾ। ਪਰਮੇਸ਼ੁਰ ਆਪ ਹੀ ਸਾਰੀ ਕਿਰਪਾ ਕਰੀ ਜਾਂਦੇ ਨੇ, ਰਾਜਾ ਰੂਪ ਹੋ ਕੇ ਬੈਠੇ ਨੇ, ਈਸ਼ਵਰ ਰੂਪ ਵੀ ਉਹੀ ਬੈਠੇ ਆ, ਵਿਸ਼ਨੂੰ ਰੂਪ ਹੋ ਕੇ ਉਹਦੇ ਵਿੱਚ ਵੀ ਉਹਦੀ ਸੱਤਾ ਹੈ, ਰਾਜਾ ਇੰਦਰ ਵੀ ਰਾਜਾ ਹੈ ਉਹਦੇ ਵਿੱਚ ਵੀ ਉਹਦੀ ਸੱਤਾ ਹੈ, ਬੰਦੇ ਦੇ ਅੰਦਰ ਵੀ ਉਹਦੀ ਸੱਤਾ ਹੈ, ਇੱਥੇ ਵੀ ਉਹ ਰਾਜਾ ਹੋ ਕੇ ਬੈਠਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆਪ ਹੀ ਗੁਰੂ ਰੂਪ ਹੋ ਕੇ ਸਤਸੰਗਤ ਰੂਪੀ ਤਖ਼ਤ ਤੇ ਬੈਠ ਕੇ ਸੱਚਾ ਨਿਆਂ ਕਰਦਾ। ਸਭ ਤੋਂ ਵੱਡਾ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਤਾਂਹੀਓ ਤਾਂ ਫਿਰ ਜਿੰਨੀਆਂ ਸਾਰੀਆਂ ਕੂਕ ਪੁਕਾਰਾਂ ਨੇ, ਉੱਚੀਆਂ ਪੁਕਾਰਾਂ ਦੂਰ ਹੋ ਗਈਆਂ, ਖਤਮ ਹੋ ਗਈਆਂ, ਹੁਣ ਪੁਕਾਰ ਨਹੀਂ ਕਰਦਾ, ਕਿਉਂਕਿ ਹੁਣ ਸਭ ਕੁਛ ਮਿਲ ਗਿਆ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਜਿਹਾ ਜਿਹਾ ਮੈਂ ਵੇਖਿਆ ਹੈ, ਗੁਰੂ ਸਾਹਿਬ ਕਹਿੰਦੇ ਨੇ, ਉਹੋ ਜਿਹਾ ਮੈਂ ਕਹਿ ਦਿੱਤਾ, ਕਿਉਂਕਿ ਕਹਿੰਦੇ ਮੈਂ ਸਭ ਵਿੱਚ ਉਸੇ ਨੂੰ ਦੇਖਿਆ, ਮੈਂ ਦੂਜੇ ਨੂੰ ਦੇਖਦਾ ਹੀ ਨਹੀਂ। ਤੁਸੀਂ ਕਹਿੰਦੇ ਹੋ ਕਿ ਉਹ ਰਾਜਾ ਹੈ, ਉਹ ਈਸ਼ਰ ਹੈ, ਉਹ ਵਿਸ਼ਨੂੰ ਹੈ, ਉਹ ਫਲਾਨਾ ਹੈ, ਉਹ ਫਲਾਨਾ। ਕਹਿੰਦੇ ਮੈਂ ਤਾਂ ਕਹਿੰਦਾ ਸਾਰਾ ਉਹ ਆਪ ਹੀ ਬੈਠਾ, ਸਿਰਫ ਬਾਹਰਲੀ ਬਣਾਵਟ ਬਦਲੀ ਹੈ। ਹਰੇਕ ਦੇ ਅੰਦਰ ਬੈਠ ਕੇ ਉਹਦੀ ਬੁੱਧੀ ਨੂੰ ਪ੍ਰੇਰਨਾ ਦੇਣੀ, ਇਹ ਉਹਦਾ ਹੀ ਕੰਮ ਹੈ। ਇਸ ਰਸ ਆਇਆ ਜਿਹਨ ਭੇਦ ਲਹਿਆ, ਪਰ ਆਨੰਦ ਉਹਨੂੰ ਹੀ ਆਇਆ ਜਿਹਨੇ ਇਹ ਗੱਲ ਦਾ ਭੇਦ ਜਾਣ ਲਿਆ ਕਿ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਇਹ ਬੜੀ ਵੱਡੀ ਅਵਸਥਾ ਹੈ ਇੱਕ। ਇਸ ਕਰਕੇ ਤੂੰ ਹੀ ਰੂਪ, ਤੂੰ ਹੀ ਰੰਗ, ਸਭ ਕੁਛ ਤੂੰ ਆਪ ਹੀ ਹੈ। ਤੂੰ ਹੀ ਰਸ ਹੈ, ਤੂੰ ਹੀ ਜਸ ਹੈ, ਸਭ ਕੁਛ ਆਪ ਹੈ। ਮਹਾਰਾਜ ਕਹਿੰਦੇ ਮੇਰੀ ਨਿਗਾਹ ਨਾਲ ਦੇਖੋ ਤਾਂ ਕੋਈ ਦੂਜਾ ਹੈ ਹੀ ਨਹੀਂ ਹੈ। ਚਾਹੇ ਕਿੰਨਿਆਂ ਦੀ ਗਿਣਤੀ ਕੀਤੀ ਹੈ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਬੈਠਾ ਤਾਂ ਆਪ ਹੀ ਸਾਰਿਆਂ ਵਿੱਚ। ਇੱਕ ਹੈ ਬਾਹਰਲੀ ਗੱਲ ਕਿ ਬਾਹਰ ਵੱਖਰਾ 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 ਸਭ ਕੁਛ ਨਜ਼ਰ ਆਉਂਦਾ ਹੈ, ਜਦੋਂ ਆਪਾਂ ਉਹਦੇ ਪਿੱਛੇ ਦੇਖਿਆ ਜਾ ਕੇ ਕਿ ਜੋਤ ਤਾਂ ਸਾਰਿਆਂ ਵਿੱਚ ਤੇਰੀ ਹੀ ਕੰਮ ਕਰ ਰਹੀ ਹੈ। ਕਹਿੰਦੇ ਉਹਨੂੰ ਰਸ ਆ ਗਿਆ ਜਿਹਨੇ ਇਹ ਭੇਦ ਜਾਣ ਲਿਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕੋ ਪਸਾਰਿਆ ਜੀਓ। ਜਿਸ ਪਰਮਾਤਮਾ ਨੇ ਇੱਕ ਆਪ ਹੀ ਸਾਰੇ ਸੰਸਾਰ ਦੇ ਪਸਾਰੇ ਨੂੰ ਪਸਾਰਿਆ ਹੋਇਆ, ਉਹ ਜੋਤੀ ਸਰੂਪ ਜੋ ਪਰਮਾਤਮਾ ਨਾਲ ਇਹ ਜੀਵ ਦੀ ਜੋਤ ਮਿਲੀ ਤਾਂ ਆਤਮਕ ਸੁੱਖ ਆਇਆ, ਭਟਕਣਾ ਬੰਦ ਹੋ ਗਈ, ਹੁਣ ਉਹਦੇ ਨਾਲ ਹੀ ਲੀਨ ਹੋ ਗਿਆ ਜੀਵ।